ਕਾਨੂੰਨ ਤਾਂ ਕਿਸੇ ਦਾ ਕੋਈ ਵੀ ਨਹੀਂ। ਆਦਮੀ ਵੀ ਨਾ ਪੱਕਾ ਨਹੀਂ ਹੈ, ਅੰਗਰੇਜ਼ ਮੈਨ ਕਹਿ ਦਿੰਦੇ ਨੇ, ਕੋਈ ਵਿਅਕਤੀ ਕਹਿ ਦਿੰਦਾ, ਕੋਈ ਮਨੁੱਖ ਕਹਿ ਦਿੰਦਾ, ਕੋਈ ਮਾਨਸ ਕਹਿ ਦਿੰਦਾ। ਇਹ ਵੀ ਬੋਲੀਆਂ ਅੱਡ ਅੱਡ ਦੇ ਅੱਡ ਅੱਡ ਨਾਂ ਨੇ। ਕਿਸੇ ਚੀਜ਼ ਦਾ ਸੰਸਾਰ ਚ ਕੋਈ ਨਾਂ ਹੁੰਦਾ ਹੀ ਨਹੀਂ। ਪਰਮੇਸ਼ਰ ਨੂੰ ਵੀ ਅਸੀਂ ਪਰਮੇਸ਼ਰ ਕਹਿੰਦੇ ਹਾਂ, ਗੋਡ ਕਹਿੰਦੇ ਨੇ। ਇਹ ਤਾਂ ਭਾਸ਼ਾ, ਨਾਂ ਨਹੀਂ ਹੁੰਦਾ ਜਸ ਹੁੰਦਾ, ਨਾਂ ਦਾ ਅਰਥ ਹੈ ਜਸ। ਜੇ ਨਾਂ ਦਾ ਅਰਥ ਲਈਏ ਸੀ ਉਹਨੂੰ ਜਸ ਦਾ ਅਰਥ ਹੈ, ਜਿਹੜਾ ਹਰ ਜਸ ਹੈ ਨਾ, ਹਰ ਗੁਣ ਗਾਉਣੇ, ਗੁਣ ਗਾਉਣੇ, ਗੁਣ ਗਾਉਣੇ ਜਸ ਕਰਨਾ, ਹਰ ਗੁਣ ਗਾਏ ਲੈ ਰਹੇ ਮਨਾ ਜੋ ਸੰਗੀ ਹੈ ਤੇਰਾ। ਜਾਂ ਤਾਂ ਇਹ ਸੰਗੀ ਹੈ, ਜਾਂ ਫਿਰ ਨਾਮ ਸੰਗ ਸਾਹੀ ਹੈ। ਨਾਮ ਔਰ ਹਰ ਗੁਣ ਇੱਕੋ ਹੀ ਗੱਲ ਹੈ। ਜਿਹੜਾ ਗੁਣ ਗਾਇਨ ਚੋਂ ਗਿਆਨ ਮਿਲਣਾ ਉਹੀ ਨਾਮ ਹੈ। ਜਿਹੜੀ ਗੁਣਾਂ ਦੀ ਵਿਚਾਰ ਕਰਨੀ ਹੈ, ਗੁਰਬਾਣੀ ਗੁਣ ਗਾਇਨ ਹੈ, ਇਹਦੀ ਜਿਹੜੀ ਵਿਚਾਰ ਹੈ, ਜੋ ਜਿਹੜਾ ਗਿਆਨ ਮਿਲਣਾ ਉਹ ਨਾਮ ਹੈ। ਗੁਣ ਵਿਚਾਰੇ ਗਿਆਨੀ ਸੋਏ, ਗੁਣ ਮੈਂ ਗਿਆਨ ਪ੍ਰਾਪਤ ਹੋਏ। ਗੁਣਾਂ ਚੋਂ ਸੋਝੀ ਜਿਹੜੀ ਆਉਣੀ ਉਹਨੂੰ ਨਾਮ ਕਹਿੰਦੇ ਨੇ। ਉਹ ਇੱਕ ਨਾਮ ਹੈ ਜਿਹਨੂੰ ਇੱਕ ਨਾਮ ਪਹਿਲਾਂ ਕਿਹਾ ਸੀ। ਉਹ ਸਾਰੇ ਜਿਹੜੇ ਨਾਂ ਨੇ ਸਾਰਿਆਂ ਨੂੰ ਰਿੜਕ ਕੇ ਜਦ ਕੱਢਿਆ ਨਾ ਮੱਖਣ, ਉਹ ਇੱਕ ਨਾਮ ਹੈ। ਸਾਰੇ ਗੁਣਾਂ ਚੋਂ ਜੋ ਗਿਆਨ ਪ੍ਰਾਪਤ ਹੋਇਆ ਸਮਝ ਆਈ, ਉਹਨੂੰ ਨਾਮ ਕਹਿੰਦੇ ਨੇ। ਉਹ ਹੈ ਇੱਕ ਨਾਮ, ਤੇਰਾ ਇੱਕ ਨਾਮ ਸਾਰੇ ਸੰਸਾਰ। ਜਾਂ ਸੁਣਨਗੇ, ਪੜਦੇ ਖੁੱਲ ਜਾਣਗੇ ਕੰਨਾਂ ਦੇ, ਬੜਾ ਸੂਤ ਕੇ ਲੱਗਿਆ, ਸਾਰਾ ਪਾਠ ਠੀਕ ਹੋ ਜੂਗਾ। ਪਤਾ ਤੁਹਾਨੂੰ ਕੱਖ ਦਾ ਨੀ, ਗੱਲਾਂ ਖਿੜਖਿੜੀਆਂ ਕਰਨ ਲੱਗ ਗਏ ਤੁਸੀਂ ਬਹਿ ਕੇ। ਬਹੁਤ ਕੁਛ ਮੈਂ ਬਾਣੀ ਚ ਜੋ ਇੰਨਾ ਸੁਣ ਕੇ ਤੁਸੀਂ ਕਰੋਗੇ, ਦੱਸੋ ਤਾਂ ਸਹੀ ਕੁਛ, ਫਿਰ ਪਤਾ ਲੱਗ ਜੂਗਾ ਤੁਹਾਡੇ ਪੱਲੇ ਹੈ ਕੀ। ਹਾਂਜੀ,
ਭਿੰਨ ਭਿੰਨ ਜਿਮ ਦੇਹ ਧਰਾਏ, ਤਿਮ ਤਿਮ ਕਰ ਅਵਤਾਰ ਕਹਾਏ।
ਜਿਵੇਂ ਜਿਵੇਂ ਦੇ ਸਰੀਰ ਧਾਰਨ ਕਰ ਲਏ, ਉਵੇਂ ਉਵੇਂ ਅਵਤਾਰਾਂ ਦੇ ਨਾਂ ਰੱਖੇ ਹੋਏ ਨੇ।
ਪਰਮ ਰੂਪ ਜੋ ਏਕ ਕਹਾਇਓ, ਅੰਤ ਸਭੋ ਤੈ ਮੱਧ ਮਿਲਾਇਓ।
ਜਿਹੜਾ ਇੱਕ ਪਰਮ ਰੂਪ ਹੈ, ਉਹ ਸੱਚਖੰਡ ਚ ਪਰਮ ਰੂਪ।
ਜੋ ਏਕ ਕਹਾਇਓ,
ਉਹ ਇੱਕੋ ਹੀ ਹੈ ਨਾ, ਉਹ ਰੂਪ ਹੈ। ਉਹ ਵੀ ਰੂਪ ਕੀ ਹੈ? ਉਹ ਸ਼ਬਦ ਹੈ, ਉਹ ਹੁਕਮ ਹੈ।
ਪਰਮ ਰੂਪ ਜੋ ਇੱਕ,
ਪਰਮ ਰੂਪ
ਜੋ ਇੱਕ ਕਹਾਇਓ,
ਜੋ ਇੱਕ ਕਹਾਉਂਦਾ ਉਹ ਪਰਮ ਰੂਪ ਹੈ। ਉਹ ਸਾਰਿਆਂ ਦਾ ਇੱਕੋ ਹੀ ਰੂਪ ਹੈ, ਸਾਰਿਆਂ ਦਾ ਸਮੁੱਚਾ, ਸਾਰੇ ਸੱਚਖੰਡ ਦਾ ਇੱਕ ਰੂਪ ਹੈ। ਉਹ ਸਾਰਿਆਂ ਦੀ ਸਮੁੱਚੀ ਆਵਾਜ਼ ਹੈ, ਸਾਰਿਆਂ ਦੀ ਸਮੁੱਚੀ ਇੱਛਾ ਸ਼ਕਤੀ ਹੈ। ਉਹਦੇ ਵਿੱਚ ਲੀਨ ਹੋਣਾ ਸਾਰਿਆਂ ਨੇ,
ਅੰਤ ਸਭੋ ਤਹਿ ਮੱਧ ਮਿਲਾਇਓ।
ਉਹਦੇ ਸੁਰ ਨਾਲ ਸੁਰ ਮਿਲਾਉਣਾ ਸਾਰਿਆਂ ਨੇ, ਸੱਚਖੰਡ ਦੇ ਸੁਰ ਨਾਲ ਸੁਰ। ਜਿਹਦਾ ਉੱਥੇ ਸੁਰ ਨਹੀਂ ਮਿਲਦਾ ਉਹ ਅਸੁਰ ਹੈ। ਜਿਹਦਾ ਸੁਰ ਮਿਲ ਗਿਆ ਅਸੁਰ ਹੈ, ਜਿਹੜਾ ਨਹੀਂ ਮਿਲਿਆ ਅਸੁਰ ਹੈ। ਬੇਸੁਰਾ, ਬੇਸੁਰਾ ਨਹੀਂ ਕਹਿੰਦੇ ਆਪਾਂ ਉਹਦੀ, ਜੋ ਸੁਰ ਨਹੀਂ ਮਿਲੀ ਸੱਚ ਨਾਲ। ਉਹਦੇ ਚ ਲੀਨ ਹੋਣਾ ਸ਼ਬਦ ਦੇ ਵਿੱਚ, ਜਾਂ ਸੁਰ ਮਿਲੂਗੀ ਤਾਂ ਲੀਨ ਹੋਊਗਾ।
ਅੰਤ ਸਭੋ ਤਹਿ ਮੱਧ ਮਿਲਾਇਓ,
ਬਾਅੰਤ ਨੂੰ ਸਾਰਿਆਂ ਨੂੰ ਉਹਦੇ ਵਿੱਚ ਲੀਨ ਹੋਣਾ ਹੁਕਮ ਦੇ ਨਾਲ। ਹੁਕਮੇ ਆਵੇ, ਹੁਕਮੇ ਜਾਏ, ਹੁਕਮੇ ਰਹੇ
ਸਮਾਈ
ਸਮਾਈ, ਉਹੀ ਗੱਲ ਹੈ। ਹਰ ਗੱਲ ਗੁਰਬਾਣੀ ਦੇ ਆਦਿ ਦੇ ਉੱਤੇ ਖੜੀ ਹੈ, ਪਰ ਆਦਿ ਦਾ ਹੀ ਨਹੀਂ ਪਤਾ। ਇਹਦਾ ਤਾਂ ਪਤਾ ਲੱਗੇ ਜੇ ਆਦਿ ਦਾ ਪਤਾ ਹੋਵੇ। ਉਹਦੇ ਵਿੱਚੋਂ ਸਾਰੀ ਇਹਦਾ ਟੈਸਟ ਦਿੱਤਾ ਸਾਰਾ, ਉਹਨਾਂ ਨੇ ਦੱਸਿਆ ਵੀ ਜਿਹੜਾ ਆਦ ਹੈ ਸਾਰਾ ਮੇਰੇ ਜਵਾਨੀ ਆਦ ਹੈ। ਜਦ ਗੱਲ ਉਹੀ ਕਹੀ ਹੈ, ਭਾਸ਼ਾ ਕਿਸੇ ਚ ਕਹਿਤੀ, ਫਿਰ ਤੁਸੀਂ ਕੱਚੀ ਪੱਕੀ ਬਾਣੀ, ਇਹਨਾਂ ਨੂੰ ਪਤਾ ਕੱਚੀ ਪੱਕੀ ਬਾਣੀ ਹੁੰਦੀ ਕੀ ਹੈ, ਸਤਿਗੁਰ ਕੀ ਬਾਣੀ ਹੁੰਦੀ ਕੀ ਹੈ, ਦੱਸੋ ਤਾਂ ਸਹੀ। ਆਖਿਰ ਸਤਿਗੁਰ ਦੀ ਬਾਣੀ ਹੁੰਦੀ ਕੀ ਹੈ? ਜਿਹੜੀਆਂ ਜਿਹੜੇ ਗ੍ਰੰਥ ਕਬੀਰ ਨੇ ਖੋਜੇ ਸੀ, ਜਿੱਥੋਂ ਉਹਨੇ ਤੱਤ ਗਿਆਨ ਮਿਲਿਆ ਕਿ ਉਹ ਕੱਚੇ ਸੀਗੇ, ਕਿ ਇਹੀ ਪੱਕੀ ਹੈ ਬਾਣੀ ਇੰਨੀ। ਉਹ ਮਗਰ ਵਾਲੇ ਗ੍ਰੰਥ, ਜਿੱਥੇ ਮਗਰ ਗਿਆ, ਜਿੱਥੋਂ ਉਹਨੇ ਸੋਝੀ ਲਈ ਹੈ, ਉੱਥੋਂ ਆ ਕੇ ਫਿਰ ਉਹਨੇ ਵਿੱਚ ਕਸਾਰਾ ਰੱਦ ਕੀਤਾ, ਵਿੱਚ ਕੱਚਾ ਇਹ ਪੱਕੀ ਹੈ। ਉਹ ਕਿਹੜਾ ਫਾਰਮੂਲਾ ਸੀ ਜਿਹਦੇ ਨਾਲ ਗੁਰੂਆਂ ਨੇ ਕੱਚੀ ਪੱਕੀ ਬਾਣੀ ਅੱਡ ਅੱਡ ਕੀਤੀ? ਜੋ ਸੱਚ ਨੂੰ ਪ੍ਰਗਟ ਕਰਦੀ ਹੈ ਬਾਣੀ, ਉਹ ਪੱਕੀ ਹੈ। ਨਾਨਕ ਨੂੰ ਜਦ ਸਿੱਧ ਪੁੱਛਦੇ ਨੇ ਤੂੰ ਕੀ ਕਹਿੰਦਾ, ਤੇਰਾ ਕੰਮ ਕੀ ਹੈ, ਕਹਿੰਦਾ ਸੱਚ ਕਹੂੰ, ਮੈਂ ਸੱਚ ਦਾ ਬਿਆਨ ਕਰਦਾ। ਜੋ ਸੱਚ ਦਾ ਬਿਆਨ ਕਰਨਾ, ਬਾਣੀ ਪੱਕੀ ਹੈ। ਜੋ ਵਿੱਚ ਮਾਇਆ ਮਿਕਸ ਹੋ ਜਾਂਦੀ ਉਹ ਖੱਚੀ ਹੈ। ਸੱਚ ਦਾ ਬਿਆਨ ਕਰਨ ਵਾਲੀ ਬਾਣੀ ਕੋਈ ਵੀ ਹੋਵੇ, ਗੱਲ ਕੋਈ ਵੀ ਹੋਵੇ, ਪੱਕੀ ਹੁੰਦੀ ਹੈ। ਜਦੋਂ ਸੱਚ ਦਾ ਬਿਆਨ ਨਹੀਂ ਹੁੰਦਾ ਉਹ ਖੱਚੀ ਹੈ। ਕੱਚਾ ਕੀ ਹੈ? ਮਾਇਆ ਉਹ ਸਭ ਕੂੜ, ਕੂੜ ਕੱਚਾ ਹੈ, ਸੱਚ ਪੱਕਾ। ਜੋ ਚੀਜ਼ ਪੁਰਾਣੀ ਨਹੀਂ ਹੁੰਦੀ ਉਹ ਪੱਕੀ ਹੈ, ਜੋ ਚੀਜ਼ ਝੂਠੀ ਨਹੀਂ ਉਹ ਪੱਕੀ ਹੈ।
ਜਿਤਕ ਜਗਤ ਕੇ ਜੀਵ ਬਖਾਨੋ ਏਕ ਜੋਤ ਸਭ ਹੀ ਮੈਂ ਜਾਨੋ।
ਜਿੰਨੇ ਵੀ ਸੰਸਾਰ ਦੇ ਜੀ ਨੇ, ਜੀ ਲਫ਼ਜ਼ ਲਿਖਿਆ, ਆਦਮੀ ਨਹੀਂ ਲਿਖਿਆ।
ਜਿਤਕ ਜੀ, ਜਿਤਕ ਜਗਤ ਕੇ
ਜੀਵ, ਜਿੰਨੇ ਜਗਤ ਸੰਸਾਰ ਦੇ ਜੀਵ ਨੇ, ਸਾਰਿਆਂ ਚ ਇੱਕ ਜੋਤ ਹੈ। ਜਮੀ ਜਵਾਨ ਕੇ ਵਿਖੇ ਸਮਸਤ ਏਕ ਜੋਤ ਹੈ, ਬਾੜ ਹੈ ਨਾ ਘਾਟ ਹੈ, ਨਾ ਘਾਟ ਬਾੜ ਹੋਤ ਹੈ। ਜੋਤ ਸਾਰਿਆਂ ਚ ਇੱਕੋ ਹੀ ਹੈ, ਇੱਕ ਦਾਣੇ ਬਿਨਾਂ ਜੰਮਦਾ ਹੀ ਨਹੀਂ ਕੋਈ। ਜਿੰਨੇ ਪੌਦੇ ਖੜੇ ਨੇ ਕਣਕ ਦੇ ਹੁਣ ਸਾਰੇ ਮੁਲਕਾਂ ਚ, ਉਹ ਇੱਕ ਸਾਬਤ ਦਾਣੇ ਦੇ ਬਿਨਾਂ ਕੋਈ ਜੰਮੇ ਹੋਏ ਦਿਖਾ ਲਓ, ਕੋਈ ਪੈਦਾ ਕਰਕੇ ਦਿਖਾਓ ਸਾਬਤ ਦਾਣੇ ਦੇ ਬਿਨਾਂ। ਦਲੀਆ ਬੀਜ ਦੋ, ਦੇਖੋ ਭਲਾ ਜੰਮੇ ਹੋ। ਦੋ ਫਾੜ ਕਰਕੇ ਬੀਜ ਦੋ। ਜੋ ਜੀਵ ਹੈ ਜਿਹਨੇ ਜਨਮ ਲਿਆ ਇੱਕ ਹੈ, ਸਾਬਤ ਹੈ, ਪਰ ਇਹ ਜਨਮ ਦੋ ਥਾਂ ਹੋ ਕੇ ਲੈਂਦਾ ਰਹਿੰਦਾ ਇੱਕ ਥਾਂ। ਚੇਤਨ ਜਿਹੜਾ ਹੈਗਾ, ਚੇਤਨ ਜਨਮ ਲਿਆ ਹੈ ਨਾ, ਦੋ ਵਾਰ ਕਿਉਂ ਮੈਂ ਕਹਿੰਦੇ ਅਸੀਂ ਹੈ ਕੋਈ। ਆ ਜਿਹੜਾ ਸਰੀਰ ਚ ਰਲਿਆ ਹੋਇਆ ਆਤਮਾ, ਇੱਕ ਪੈਰ ਸਰੀਰ ਚ ਹੈ, ਇੱਕ ਪੈਰ ਸਰੀਰ ਤੋਂ ਬਾਹਰ, ਇਹ ਕਹਿ ਲਓ। ਇੱਕ ਪੈਰ ਤਾਂ ਆਪਣੇ ਘਰ ਚ ਹੈ, ਇੱਕ ਪੈਰ ਮਾਇਆ ਚ ਹੈ ਰੱਖਿਆ। ਚਿੱਤ ਮਾਇਆ ਤੋਂ ਭਰੇ ਖੜਾ, ਮਨ ਮਾਇਆ ਦੇ ਵਿੱਚ, ਮਨ ਮਾਇਆ ਮੈਂ ਫਸ ਰਹੇ ਹੋ। ਇਹ ਪੈਰ ਫਸ ਗਿਆ ਮਾਇਆ ਚ ਰੱਖਿਆ ਹੋਇਆ, ਐਂ ਦੁਬਾਰਾ ਚੱਕ ਲਈਏ ਛੇਤੀ, ਪਰ ਹੁਣ ਫਸ ਗਿਆ। ਫਸ ਕਿਉਂ ਗਿਆ? ਜੇ ਦਾਤ ਪਿਆਰੀ ਨਾ ਹੁੰਦੀ ਸਰੀਰ, ਫਿਰ ਨਹੀਂ ਸੀ ਫਸਦਾ। ਦਾਤ ਪਿਆਰੀ ਵਿਸਰਿਆ, ਦਾਤਾਰ ਵਿਸਰ ਗਿਆ, ਦਾਤ ਪਿਆਰੀ ਹੋ ਗਈ। ਦਾਤ ਤੇ ਪੂਰਾ ਵਜਨ ਦੇ ਤਾਂ ਪੂਰਾ ਇਧਰੇ ਹੋ ਗਿਆ, ਇੱਥੇ ਫਸ ਗਿਆ ਤੇ ਜੁੜ ਗਿਆ। ਜਿੱਦਣ ਇਹ ਗੱਲ ਦਾ ਪਤਾ ਲੱਗ ਗਿਆ ਦਾਤ ਔਰ ਦਾਤਾਰ ਦਾ, ਉਧਰ ਇੱਥੋਂ ਪੈਰ ਚੱਕ ਕੇ ਦਾਤੇ ਦੇ ਨਾਲ ਪੈਰ ਲਾ ਲੂਗਾ, ਉਧਰ ਸਮਝ ਜੂਗਾ ਗੱਲ। ਜਿੱਦਣ ਸਮਝ ਆ ਗਈ, ਪੈਰ ਚੱਕ ਕੇ ਪਿੱਛੇ ਕਰ ਲੂਗਾ। ਬਸ ਇੰਨੀ ਉਹ ਗੱਲ ਹੈ, ਬਹੁਤੀ ਲੰਬੀ ਚੌੜੀ ਨਹੀਂ ਹੈ। ਦੋਵੇਂ ਪੈਰ ਘਰ ਚ ਇੱਕ ਹੋ ਜੂਗਾ, ਦੋਵੇਂ ਪੈਰ ਇੱਕ ਥਾਂ ਆ ਗਏ, ਇੱਕ ਹੋ ਜੂਗਾ। ਹੁਣ ਦੋ ਕਿਸ਼ਤੀਆਂ ਤੇ ਸਵਾਰ ਹੈ, ਦੋ ਬੇੜੀਆਂ ਤੇ ਸਵਾਰ ਹੋ ਗਿਆ। ਇੱਕ ਸਰੀਰ ਵਾਲੀ ਬੇੜੀ ਹੈ, ਮਾਇਆ ਵਾਲੀ ਹੈ, ਇੱਕ ਦੂਜੀ ਸੱਚ ਵਾਲੀ ਹੈ। ਸੱਚ ਵਾਲੀ ਬੇੜੀ ਤੇ ਇੱਕ ਪੈਰ, ਇੱਕ ਝੂਠ ਵਾਲੀ ਤੇ, ਸਰੀਰ ਝੂਠ ਹੈ ਪਰ ਝੂਠ ਵਾਲੀ ਬੇੜੀ ਤੋਂ ਪੈਰ ਚੱਕ ਲੈ, ਸੱਚ ਵਾਲੀ ਤੇ ਰੱਖ ਲੈ, ਦੋਵੇਂ ਗੱਲ ਇੰਨੀ ਹੋਈ ਹੈ। ਫਿਰ ਆਪਣੇ ਘਰੇ ਹੈ।
ਜਿਤਕ ਜਗਤ ਕੇ ਜੀਵ ਬਖਾਨੋ ਏਕ ਜੋਤ ਸਭ ਹੀ ਮੈਂ ਜਾਨੋ।
ਸਾਰੇ ਜੀਆਂ ਦੇ ਵਿੱਚ ਇੱਕੋ ਜੋਤ ਹੈ ਭਾਈ, ਕੋਈ ਫਰਕ ਨਹੀਂ ਹੈ। ਫਿਰ ਉੱਚ ਨੀਚ ਕਿੱਥੋਂ ਹੋ ਗਏ? ਉੱਚ ਨੀਚ ਕੋਈ ਵੀ ਨਹੀਂ ਹੈ, ਉਹ ਆਦਮੀ ਦਾ ਛੱਡੋ, ਕੋਈ ਵੀ ਜੀਵ ਉੱਚ ਨੀਚ ਨਹੀਂ ਹੈ। ਜਾਂ ਹੋਰ ਜੀਵਾਂ ਚ ਉੱਚ ਨੀਚ ਨਹੀਂ, ਆਦਮੀ ਜਾ ਕੇ ਕਿਵੇਂ ਬਣ ਗਏ? ਪਖੰਡਵਾਦ ਸੀ ਸਭ, ਇਹ ਪਖੰਡਵਾਦ ਸੀਗਾ। ਇਹ ਬਹੁਤ ਜ਼ਿਆਦਾ, ਇਹ ਯਾਨੀ ਅਪਰਾਧੀ ਸੀ, ਇਹ ਅਪਰਾਧ ਸੀ ਬਹੁਤ ਬੜਾ, ਬਹੁਤ ਬੜਾ ਅਪਰਾਧ ਕੀਤਾ ਸੀ ਇਹਨਾਂ ਲੋਕਾਂ ਨੇ। ਅਪਰਾਧ ਕਰਕੇ ਹੀ 800-900 ਸਾਲ ਗੁਲਾਮ ਰਹੇ। ਗੁਲਾਮ ਕਾਹਦੇ ਰਹੇ ਇੰਨਾ ਚਿਰ? ਪਹਿਲਾਂ ਮੁਸਲਮਾਨਾਂ ਦੇ, ਫਿਰ ਅੰਗਰੇਜ਼ਾਂ ਦੇ, ਕਿਉਂ ਰਹੇ? ਅਪਰਾਧ ਬਹੁਤ ਬੜਾ ਕੀਤਾ ਸੀ, ਉਹਦੀ ਸਜ਼ਾ ਮਿਲੀ, ਸਜ਼ਾ ਮਿਲਣੀ ਸੀ, ਇੱਥੇ ਵੀ ਸਜ਼ਾ ਮਿਲੀ ਹੈ। ਅਜੋ ਫੇਰ ਕਹਿੰਦੇ ਨੇ ਵੀ ਸਾਡੀ ਦੁਬਾਰਾ ਅਸੀਂ ਜੁਰਦਾ ਕਰ ਲਾਂਗੇ ਉਹ ਫਿਲੋਸਫੀ ਨੂੰ, ਉਹ ਭੁੱਲ ਜਾਣ ਹੁਣ, ਹੁਣ ਉਹ ਭੁੱਲ ਜਾਣ, ਹੁਣ ਤਾਂ ਬਹੁਤ ਪਾਣੀ ਲੰਘ ਗਿਆ।
ਕਾਲ ਰੂਪ ਭਗਵਾਨ ਭਣੈ ਬੋ,
ਭਗਵਾਨ ਕੌਣ?
ਕਾਲ ਰੂਪ ਭਗਵਾਨ ਭਣੈ ਬੋ,
ਭਗਵਾਨ ਨੂੰ ਇਹ ਕਾਲ ਰੂਪ ਮਿਲਦੇ ਨੇ, ਕਹਿੰਦਾ ਭਗਵਾਨ ਹੈ ਉਹ, ਆਪਣੇ ਆਪ ਏ ਕਾਲ ਰੂਪ ਹੈ। ਭਗਵਾਨ ਕੌਣ? ਅੰਦਰਲਾ ਭਗਵਾਨ ਏ ਜਿਹੜਾ ਅੰਦਰ ਹੈ, ਅੰਤਰਾਤਮਾ ਭਗਵਾਨ ਏ ਹੁੰਦੀ ਹੈ, ਇਹਦਾ ਭਗਵਾਨ ਇਹਦੇ ਅੰਦਰ ਏ ਬੈਠਾ, ਤਾਂ ਹੀ ਸਾਰੇ ਕਹਿੰਦੇ ਨੇ ਵੀ ਤੇਰੇ ਅੰਦਰ ਹੈ ਹੋਰ ਅੰਦਰ ਕੋਲ
ਕਾਲ ਰੂਪ ਭਗਵਾਨ ਬਣਾ
ਕਾਲ ਰੂਪ ਵੀ ਉਹੀ ਹੈ ਭਗਵਾਨ ਵੀ ਉਹੀ ਅੰਦਰ ਬੈਠਾ ਜੇ ਬਾਲ ਲਾ ਉਹਦੀ ਛੜਨ ਚਲਿਆ ਜਾਵੇ ਮਰਦਾ ਹੀ ਨਹੀਂ ਫਿਰ ਉਹਦੀ ਉਹ ਛੜਨ ਜਾਣਾ ਆਪਣੇ ਅੰਦਰ ਵਾਲੇ ਦੀ ਹੋਰ ਕਿਹਦੀ ਛੜਨ ਜਾਣਾ ਇਹਨੇ ਬਾਰ ਬਾਰ ਕਿਹਾ ਤੇਰੇ ਅੰਦਰ ਹੈ ਤੇਰੇ ਅੰਦਰ ਹੈ ਬਾਹਰ ਨਹੀਂ ਕਿਸੇ ਦੇ ਹੁੰਦਾ ਹਰੇਕ ਦਾ ਅੰਦਰ ਉਹਦੇ ਹੀ ਅੰਦਰ ਹੁੰਦਾ ਉਹਦਾ ਆਪਣਾ ਆਪਣਾ ਕਾਲ ਸਾਰਿਆਂ ਦਾ ਵੱਖਰਾ ਵੱਖਰਾ ਆਪਣੇ ਅੰਦਰ ਹੈ ਉਹ
ਤਾਮ ਹੈ ਲੀਨ ਜਗਤ ਸਭ ਹਵੈ ਗੋ
ਬਸ ਉਸੇ ਦੇ ਵਿੱਚ ਲੀਨ ਹੁਣ ਜਦ ਆਪਣੇ ਆਪਣੇ ਚ ਲੀਨ ਹੋ ਗਏ ਉਹ ਕਹਾਂ ਹੈਗਾ ਹੀ ਹੈ
ਪਰਮ ਰੂਪ
ਉਹ ਪਰਮ ਰੂਪ ਦੇ ਵਿੱਚ ਉਹ ਪਹਿਲਾਂ ਹੀ ਅੰਦਰ ਹੈ ਇੱਕ ਪੈਰ ਉਹਦੇ ਵਾਲਾ ਪੈਰ ਤਾਂ ਪਹਿਲਾਂ ਹੀ ਅੰਦਰ ਹੈ ਏਰੀਆ ਦੇ ਵਿੱਚ ਚਲਿਆ ਗਿਆ ਉੱਥੇ ਫਿਰ ਦੇਖੋ ਐਡੀ ਛੇਤੀ ਲੀਨ ਨਹੀਂ ਹੁੰਦਾ ਹੈ ਜਦ ਉਹਦੇ ਨਾਲ ਇੱਕ ਹੋ ਗਿਆ ਜਦ ਤੇ ਬਾਅਦ ਸੁਰ ਮਿਲਣੀ ਹੈ ਉਹਦੇ ਬਾਅਦ ਸਾਜ ਸੁਣਨਾ ਉਹ ਨਾਮ ਸੁਣਨਾ ਉਹ ਨਾਮ ਦੇ ਵਿੱਚ ਸੁਰ ਬਣਾਉਣੀ ਹੈ ਲੀਨ ਹੋਣ ਹਾਲ ਤਾਂ ਇਹਨੂੰ ਆਹ ਉਪਦੇਸ਼ ਤਾਂ ਸਿਰਫ ਇਹਨੂੰ ਉਹਦੇ ਨਾਲ ਮਿਲਣ ਵਾਸਤੇ ਹੀ ਕੀਤਾ ਹੋਇਆ ਉਹ ਸਭ ਸ਼ਬਦ ਜਿਹੜਾ ਨਾ ਤੁਰਕੀ ਬਾਣੀ ਸੁਣਨ ਵਾਸਤੇ ਹੀ ਕੀਤਾ ਸੁਣ ਕੇ ਤੁਰਕੀ ਬਾਣੀ ਚ ਸੁਰ ਮਿਲਣਾ ਫਿਰ ਇਹਦਾ ਇੱਕ ਸੁਰ ਉਹਦੇ ਨਾਲ ਹੋਣਾ ਇਹ ਤਾਂ ਹਲੇ ਮਾਇਆ ਜੋ ਕੱਢਿਆ ਜਾ ਰਿਹਾ ਇਹਨੂੰ ਵੀ ਤੇਰਾ ਭਗਵਾਨ ਤੇਰੇ ਅੰਦਰ ਹੈ ਤੂੰ ਉਹਦੀ ਛੜਨ ਚ ਲੈ ਜਾ ਸਿੰਘ ਛੜਨ ਕੱਤ ਜਾਈ ਹੈ ਜੇ ਜੰਮੂ ਗ੍ਰਸ ਹੈ ਉਹ ਸ਼ੇਰ ਤਾਂ ਖਾ ਜਾਂਦਾ ਹੁੰਦਾ ਖਾਂਦਾ ਨੀ ਸ਼ੇਰ ਪਰ ਇਹ ਸ਼ੇਰ ਉਹ ਹੈ ਜਿਹੜਾ ਛੜਨ ਗਏ ਨੂੰ ਖਾਂਦਾ ਹੀ ਨੀ ਜੇ ਛੜਨ ਆਏ
ਤਸਕੰਠ
ਲਾਏ ਤਾਂ ਇਹ ਮਹਾਂਕਾਲ ਦੀ ਜਿਹੜੇ ਛੜਨ ਚਲੇ ਜਾਂਦੇ ਨੇ ਮਹਾਂਕਾਲ ਉਹਨਾਂ ਨੂੰ ਨੀ ਕੁਛ ਕਹਿੰਦਾ ਹੁੰਦਾ ਮਹਾਂਕਾਲ ਤੋਂ ਬਾਗੀ ਨੇ ਹੁਕਮ ਤੋਂ ਬਾਗੀ ਆ ਸੀ ਹੁਕਮ ਮਹਾਂਕਾਲ ਉਹ ਤੋਂ ਬਾਗੀ ਆ ਬਾਗੀਆਂ ਨੂੰ ਤਾਂ ਸਜ਼ਾ ਮਿਲਦੀ ਹੁੰਦੀ ਆ ਬਾਗੀਆਂ ਨੂੰ ਸਜ਼ਾ ਮੌਤ ਵੀ ਹੁੰਦੀ ਆ ਬਾਗੀਆਂ ਨੂੰ ਜੇਲ੍ਹ ਵੀ ਹੁੰਦੀ ਆ ਬਾਗੀਆਂ ਨੂੰ ਸਭ ਕੁਝ ਬਈ ਭਾਈ ਮਰਜ਼ੀ ਆ ਮਾਲਕ ਦੀ ਬਾਗੀ ਨੂੰ ਜਿਹੋ ਜਿਹੀ ਮਰਜ਼ੀ ਸਜ਼ਾ ਦੇ ਦੇਵੇ
ਜੋ ਕਿਚ ਦ੍ਰਿਸ਼ਟ ਅਗੋਚਰ ਆਵਤ ਤਾਕੋ ਮਨ ਮਾਇਆ ਠਹਿਰਾਵਤ
ਜਿਹੜਾ ਕੋਈ ਸਾਰਾ ਦਿਖਦਾ ਸਾਨੂੰ ਉਹ ਸਾਰਾ ਅਸੀਂ ਉਹਨੂੰ ਮਾਇਆ ਮੰਨਦੇ ਹਾਂ ਮਨ ਕਰ ਅਸੀਂ ਉਹਨੂੰ ਮਨ ਉਹਨਾਂ ਨੂੰ ਮਨ ਜਿਹੜਾ ਸਾਡਾ ਹੈ ਉਹਨੂੰ ਮਾਇਆ ਠਹਿਰਾਈ ਹੋਈ ਹੈ ਮਾਇਆ ਬੰਨੀ ਹੋਈ ਹੈ ਜੋ ਦਿਖਦਾ ਸਭ ਮਾਇਆ
ਜੋ ਕਿਚ ਦ੍ਰਿਸ਼ਟ ਅਗੋਚਰ ਆਵਤ
ਜੋ ਦਿਸੇ ਤੋਂ ਮਾਇਆ ਆਦੀ ਬਾਣੀ ਨਹੀਂ ਕਹਿੰਦੀ ਜੋ ਦਿਸੇ ਸੋ ਮਾਇਆ ਮਨ ਵੀ ਸਾਡਾ ਸਾਨੂੰ ਦੀਦਾ ਮਨ ਦੀਦਾ ਪਤਾ ਨੀ ਲੱਗਦਾ ਮੇਰਾ ਮਨ ਨੀ ਮਿਲਦਾ ਆਖਿਰ ਮਨ ਨੂੰ ਪਤਾ ਹੀ ਆਪਾਂ ਨੂੰ ਕੋਈ ਚੀਜ਼ ਹੈ ਮਨ ਜਿਹੜਾ ਨਹੀਂ ਮਿਲਦਾ ਮਨ ਇਸ ਚੀਜ਼ ਨੂੰ ਕਰਦਾ ਮਨ ਉਸ ਚੀਜ਼ ਨੂੰ ਕਰਦਾ ਮਨ ਬਾਰੇ ਅਸੀਂ ਜਾਣਦੇ ਹਾਂ ਸਭ ਕੁਛ ਉਹ ਵੀ ਮਨ ਵੀ ਮਾਇਆ ਰੂਪ ਹੈ ਮਾਇਆ ਚੜੀ ਹੋਈ ਕਰਕੇ ਦੀਦਾ ਸਾਨੂੰ ਜਦ ਇਹਦੀ ਮਾਇਆ ਲੈ ਜਾਣੀ ਹੈ ਇਹਨੇ ਗੁਪਤ ਹੋ ਜਾਣਾ ਫਿਰ
ਜੋ ਕੁਝ ਦ੍ਰਿਸ਼ਟ ਅਗੋਚਰ ਆਵਤ
ਦ੍ਰਿਸ਼ਟ ਮਨ ਦੀਦਾ ਨਹੀਂ ਹੈ ਇਹ ਵੀ ਮਨ ਵੀ ਮਾਇਆ ਰੂਪੇ ਹੋਇਆ ਹੋਇਆ ਮਨ ਬਾਹਰ ਹੈ ਬਾਹਰ ਦੀਦਾ ਸਾਰਿਆਂ ਨੂੰ ਇੱਕ ਦੂਜੇ ਦਾ ਮਨ ਦੀਦਾ ਨੀ ਕਹਿੰਦੇ ਯਾਰ ਛੱਡ ਪਰੇ ਆਦਮੀ ਠੀਕ ਨੀ ਹੈਗਾ ਆਪਾਂ ਨੂੰ ਦੀਦਾ ਨੀ ਉਹ ਸਮਝ ਆਉਂਦੀ ਆ ਨਾ ਚੰਗੇ ਮਾੜੇ ਬੰਦੇ ਦੀ ਉਹ ਮਰੇ ਉਹਦਾ ਚੰਗਾ ਮਾੜਾ ਹੋਰ ਕੌਣ ਇਹ ਬਾਹਰਲੀ ਆਤਮਾ ਦਾ ਸਭ ਨੂੰ ਪਤਾ ਹੈ ਇਹਦੇ ਬਾਰੇ ਬਹੁਤ ਕੁਛ
ਤਾਕੋ ਮਨ ਮਾਇਆ ਠਹਿਰਾਵਤ ਜੋ ਕਿ
ਸਾਡਾ ਮਨ ਉਹਨੂੰ ਮਾਇਆ ਠਹਿਰਾਉਂਦਾ ਪਰ ਮਨ ਵੀ ਖੁਦ ਵੀ ਮਾਇਆ ਹੀ ਹੈ ਇਹਨੂੰ ਵੀ ਜਾਣਦੇ ਹਾਂ ਅਸੀਂ ਵੀ ਮਾਇਆ ਰੂਪ ਹੀ ਹੈ ਤਾਂ ਜੋਤ ਸਰੂਪ ਪਰ ਮਾਇਆ ਕਰਕੇ ਵੀ ਦ੍ਰਿਸ਼ਟ ਆਉਂਦਾ ਮਾਇਆ ਕਰਕੇ ਦ੍ਰਿਸ਼ਟ ਆਉਂਦਾ ਹੈ ਦ੍ਰਿਸ਼ਮਾਨ ਹੈ ਮਨ ਜਾਂ ਮਾਇਆ ਛੱਡ ਦੂ ਫਿਰ ਦ੍ਰਿਸ਼ਮਾਨ ਨੀ ਫਿਰ ਲੁਕ ਜਾਂਦਾ ਹੈ ਫਿਰ ਨੀ ਇਹਦਾ ਪਤਾ ਲੱਗਦਾ ਜਿੰਨਾ ਚਿਰ ਮਨ ਮਾਇਆ ਜਾਏ ਓਨਾ ਚਿਰ ਇਹ ਵੀ ਦਿੰਦਾ ਇਹਦੇ ਗੁਣ ਔਗੁਣ ਦਿੰਦੇ ਨੇ ਗੁਣ ਔਗੁਣ ਕਰਕੇ ਮਨ ਦਾ ਵੀ ਪਤਾ ਲੱਗਦਾ
ਏਕ ਹੀ ਆਪ ਸਭਨਮੋਂ ਵਿਆਪਾ ਸਭ ਕੋਈ ਭਿੰਨ ਭਿੰਨ ਕਰ ਥਾਪਾ
ਇੱਕ ਸ਼ਬਦ ਰੂਪ ਵਿੱਚ ਹੋ ਕੇ
ਏਕ ਹੀ ਆਪ ਸਭਨਮੋਂ ਵਿਆਪਾ
ਆਪ ਕੌਣ ਆਪ ਹੁਕਮ ਹੈ ਅੰਤਰਾਤਮਾ ਦੀ ਆਵਾਜ਼ ਹੈ ਜਿਹੜੀ ਅੰਤਰਾਤਮਾ ਦੀ ਆਵਾਜ਼ ਹੈ ਉਹ ਸਾਰਿਆਂ ਚ ਵਿਆਪੀ ਹੋਈ ਹੈ
ਸਭ ਕੋਈ ਭਿੰਨ ਭਿੰਨ ਕਰ ਥਾਪਾ
ਸਭ ਨੂੰ ਉਹਨੇ ਭਿੰਨ ਭਿੰਨ ਕਰਕੇ ਅੱਡ ਅੱਡ ਸਰੀਰਾਂ ਨੀ ਥਾਪਿਆ ਹੋਇਆ ਟਿਕਾਇਆ ਹੋਇਆ ਸਰੀਰਾਂ ਚ ਨੀ ਟਿਕਾਇਆ ਹੋਇਆ ਆਤਮਾ ਨੂੰ ਜੋੜਿਆ ਹੋਇਆ ਜਿੰਨਾ ਚਿਰ ਹੁਕਮ ਹੈ ਉਹਨਾਂ ਚਿਰ ਜੁੜਿਆ ਹੋਇਆ ਉਹਨਾਂ ਚਿਰ ਵਾਸਤੇ ਟਾਈਮ ਬਾਊਂਡ ਹੈ ਹੁਕਮ ਪਾਪੇ ਉਹਨੇ ਕਹਿ ਦੇਣਾ ਵੀ ਹੁਣ ਜੋੜ ਖੋਲ ਦੇਣਾ ਉਹਨੇ ਰੱਸੀ ਹੋਇਆ ਨਾ ਪਿਰਪਿਨ ਕਾਢੀ
ਪਿਰਪਿਨ ਤਣੀ
ਪਿਰਪਿਨ ਤਣੀਏ ਜਾਂ ਡੋਰ ਖਿੱਚਣੀ ਆ ਨਾ ਸਾਰੀ ਸਾਰੀ ਮਾਇਆ ਅੱਡ ਹੋ ਜਾਣੀ ਡੋਰ ਤਾਂ ਉਹਦੇ ਹੱਥ ਚ ਹੈ ਪਰ ਡੋਰ ਖਿੱਚੀ ਅਸੀਂ ਸਰੀਰ ਅੱਡੋ ਵੱਡ ਡੋਰ ਤਾਂ ਉਹਦੇ ਹੱਥ ਚ ਹੈ ਹੁਕਮ ਦੇ ਹੱਥ ਡੋਰ ਹੈ ਹੁਕਮ ਡੋਰ ਹੈ ਉਹਦੀ ਨਿਗਾਹ ਇੱਧਰ ਨੂੰ ਹੋਈ ਬਸ ਸਰੀਰ ਉਹਦੀ ਜਿੰਨਾ ਚਿਰ ਨਿਗਾਹ ਸਿੱਧੀ ਹੈ ਨਾ ਉਨਾ ਚਿਰ ਚੱਲਦਾ ਹੈ ਸਰੀਰ ਦੇ ਨਾਲ ਉਨਾ ਚਿਰ ਜੀਵਨ ਹੈ ਬਾਕੀ ਜੀਵਨ ਤਾਂ ਬਸ ਜਦ ਹੀ ਖਤਮ
ਸਭ ਹੀ ਮਹਿਰਮ ਰਹੋ ਅਲੇਖਾ ਮੰਗਤ ਭਿੰਨ ਭਿੰਨ ਤੇ ਲੇਖਾ
ਉਹ ਅਲੇਖਾ ਹੈ
ਸਭ ਹੀ ਮਹਿਰਮ ਰਹੋ ਅਲੇਖਾ
ਉਹ ਅਲੇਖਾ ਜਿਹੜਾ ਸ਼ਬਦ ਹੈ ਨਾ ਅੰਤਰਾਤਮਾ ਦੀ ਆਵਾਜ਼ ਉਹ ਸਾਰਿਆਂ ਚ ਰਮਿਆ ਹੋਇਆ ਹੁਕਮ ਸਾਰਿਆਂ ਚ ਰਮਿਆ ਹੋਇਆ ਅੰਮ੍ਰਿਤ ਸਦੀ ਵਰਸਦਾ ਉਹ ਬਥੇਰਾ ਅੰਦਰ ਆਤਮਾ ਕਹਿੰਦੀ ਹੈ ਵੀ ਤੂੰ ਆ ਪੁੱਠੇ ਕੰਮ ਨਾ ਕਰ ਨਾ ਕਰ ਇਹ ਕਿਹੜਾ ਬੰਦਾ ਹੈ ਉਹ ਚਿੱਤ ਦੇ ਥਰੂ ਕਹਿ ਰਹੀ ਹੈ ਵੈਸੇ ਚਿੱਤ ਦੇ ਥਰੂ ਆ ਰਿਹਾ ਅੰਤਰਾਤਮਾ ਦੀ ਆਵਾਜ਼ ਚਿੱਤ ਦੇ ਥਰੂ ਆਉਂਦੀ ਹੈ ਚਿੱਤ ਵਿਚਾਰਾ ਬੁਲਾਇਆ ਹੀ ਬੋਲਦਾ ਆਪ ਨੀ ਬੋਲਦਾ ਉਹ ਆਪ ਦਾ ਗੂੰਗਾ ਹੀ ਹੈ ਉਹ ਆਪ ਨੀ ਬੋਲਦਾ ਹੈ
ਮੰਗਤ ਭਿੰਨ ਭਿੰਨ ਤੇ ਲੇਖਾ
ਲੇਖਾ ਤਾਂ ਮੰਗਣਾ ਹੀ ਹੈ ਸਾਰਿਆਂ ਦਾ ਹਿਸਾਬ ਨੀ ਮੰਗਣਾ ਵੀ ਤੂੰ ਦਾ ਸਾਹਿਬ ਕੀ ਕਰਕੇ ਹੈ ਕੀ ਕਰਨ ਗਿਆ ਸੀ
ਜਿਨ ਨਾਲ ਏਕ ਵਹਿ ਠਹਿਰਾਇਓ
ਇੰਨਾ ਟਾਈਮ ਤੇਰਾ ਲੰਘ ਗਿਆ ਭਾਈ ਇੰਨਾ ਰਹਿ ਗਿਆ ਇਹੀ ਲੇਖਾ ਉਹ ਲੇਖਾ ਕੀ ਹੈ
ਜਿਨ ਨਾਲ ਏਕ ਵਹਿ ਠਹਿਰਾਇਓ ਤਿਨਹੀਂ ਪਰਮ ਤਤ ਕਹਿ ਪਾਇਓ
ਬਸ ਜਿਹਨੇ ਉਹ ਇੱਕ ਹੁਕਮ ਨੂੰ ਬੁੱਝ ਲਿਆ ਨਾ ਜਿਹੜਾ ਸਾਰਿਆਂ ਚ
ਏਕ ਵਹਿ ਠਹਿਰਾਇਓ
ਉਹੀ ਇੱਕ ਹੈ ਉਹ ਠਹਿਰਾ ਉਹ ਜਾ ਕੇ ਉੱਥੇ ਦ੍ਰਿਸ਼ਟੀ ਉਹਦੀ ਪਹੁੰਚ ਗਈ
ਸਾਹਮਣੇ ਮੈਂ ਰਮ ਰਹੇ ਹੋ ਲੇਖਾ
ਉਹ ਜਿਹੜਾ ਲੇਖਾ ਸਾਰਿਆਂ ਚ ਜਿਹਨੇ ਉਹ ਬੁੱਝ ਲਿਆ ਉਹ ਪਰਮ ਤਤ ਨੂੰ ਪਾ ਗਿਆ
ਜਿਨ੍ਹਾਂ ਏਕ ਵਹਿ ਠਹਿਰਾਇਓ
ਜੇ ਹੋਰ ਜੇ ਸ਼ਿਵ ਜੀ ਨੂੰ ਇੱਕ ਮੰਨ ਲਿਆ ਉਹ ਨੀ ਹੋਰ ਕਿਸੇ ਨੂੰ ਇੱਕ ਮੰਨ ਲਿਆ ਉਹਨੂੰ ਛੱਡ ਕੇ ਹੁਕਮ ਤੇ ਸਵਾ ਹੋਰ ਕਿਸੇ ਨੂੰ ਇੱਕ ਮੰਨ ਲਿਆ ਨਾ ਜੇ ਉਹ ਨਹੀਂ ਹੈ ਉਹਨੂੰ ਪਰਮ ਤੱਤ ਨਹੀਂ ਮਿਲਿਆ ਹੁਕਮ ਬੂਝ ਪਰਮ ਪਦ ਪਾਈ ਜਿਹਨੇ ਹੁਕਮ ਨੂੰ ਬੁੱਝ ਲਿਆ ਨਾ ਉਹਨੇ ਪਰਮ ਪਦ ਪਾ ਲਿਆ
ਤਿਨ ਹੀ ਪਰਮ ਤੱਤ ਕਹਿ ਪਾਇਓ
ਪਰਮ ਤੱਤ ਪਰਮ ਪਦ ਉਹੀ ਪਰਮ ਤੱਤ ਹੈ ਪਰਮ ਤਾਤੀ ਪਰਮ ਪਦ
ਏਕ ਹੀ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੂੰ ਭੂਪਾ
ਇੱਕੋ ਰੂਪ ਹੈ ਆ ਦੇਖੋ ਦੂਜੀ ਵਾਰ ਆਈ ਹੈ ਭਗਤੀ
ਏਕ ਹੀ ਰੂਪ ਅਨੂਪ ਸਰੂਪਾ
ਉਹ ਉੱਥੇ ਵੀ ਆਈ ਹੋਈ ਹੈ ਉਧਰ ਇੱਕ ਚੌਪਾਈ ਚ ਵੀ ਆਈ ਹੋਈ ਹੈ ਭਗਤੀ ਇੱਕ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਨਜੇ ਰਸੇ ਤੇ ਕੀ ਨੀ ਉਤਪਜ ਖਾਨ ਬਹੁਤ ਰਾਜ ਦੀ ਨੀ ਉੱਥੇ ਆ ਦੂਜੀ ਵਾਰ ਇੱਥੇ ਆਈ ਹੋਈ ਕਾਹੂਪੁਰ ਰਾਜਾ ਹੋਇਆ ਉੱਥੇ ਭਗਤੀ ਇਹੀ ਆਈ ਹੋਈ ਹੈ ਇਹਦਾ ਪਤਾ ਜਿਹਨੇ ਆਹ ਲਿਖੀ ਉਹ ਨਹੀਂ ਉਹ ਲਿਖੀ ਹੈ ਸੈਂਕੜੇ ਪੰਕਤੀਆਂ ਨੇ ਜਿਹੜੀਆਂ ਆਈ ਹੋਈ ਸੂਚੀ ਇਹ ਤੋਂ ਸਾਬਤ ਹੋ ਜਾਂਦਾ ਵੀ ਕਿਹਦਾ ਲਿਖਿਆ ਹੋਇਆ
ਇੱਕੋ ਬੰਦੇ
ਲਿਖਤ ਇੱਕੋ ਬੰਦੇ ਦੀ ਲਿਖਤ ਭਾਸ਼ਾ ਹੀ ਦੱਸਦੀ ਹੈ ਸਮਝੋ ਜੀ ਇਹਨਾਂ ਨੇ ਨਾ ਪੜਿਆ ਨਾ ਇਹਨਾਂ ਨੇ ਵਿਚਾਰਿਆ ਨਾ ਇਹਨਾਂ ਨੇ ਇਹ ਤਾਂ ਉਈ ਗਿੱਦੜ ਬੋ ਇੱਕ ਨੇ ਕੂਕ ਮਾਰਦੀ ਸਾਰੇ ਕੂਕਾਂ ਮਾਰਨ ਲੱਗ ਗਏ ਗਿੱਦੜ ਬੋਲਦੇ ਹੁੰਦੇ ਨੇ ਇੱਕ ਗਿੱਦੜ ਬੋਲ ਹੋਏ ਸੱਤ ਸੱਤ ਹੀ ਸਾਰੇ ਹੂ ਕਰਨ ਲੱਗ ਜਾਂਦੇ ਨੇ ਇਹਦਾ ਸਾਰੇ ਗਿੱਦੜਾਂ ਬੋ ਬੋਲਦੇ ਨੇ ਗਿੱਦੜਾਂ ਵਾਲੀ ਬੋਲੀ ਹੈ ਇਹਨਾਂ ਦੇ ਪੱਲੇ ਕੱਖ ਵੀ ਨਹੀਂ ਰਹਿਣ ਅਸਲ ਚ ਕਹਿੰਦੇ ਉਹ ਹੋਣੀ ਇਹਨਾਂ ਨਾਲ ਜਿਹੜੀ ਖੇਤ ਪੈ ਗਾਦੇ ਨਾਲ ਹੁੰਦੀ ਹੈ ਉਹ ਕਿ ਮਿਸਾਲ ਹੈ ਨਾ ਖੇਤ ਪੈ ਗਾਦੇ ਨਾਲ ਹੋਈ ਹੈ ਉਹ ਹੋਣ ਵਾਲੀ ਹੁਣ ਇਹਨਾਂ ਨੂੰ ਚੰਗਾ ਸਮਾਂ ਅਸੀਂ ਵੀ ਤਿਆਰੀ ਕੀਤੀ ਹੈ ਪਿਛਲਾ ਸਾਲ ਹੋ ਗਏ ਤਿਆਰੀ ਕਰਦਿਆਂ ਨੂੰ ਜਦ ਤਾਂ ਪੱਲੇ ਕੁਛ ਨਹੀਂ ਸੀ ਜਦ ਪਹਿਲਾਂ 66 ਚ ਬੰਦ ਹੋਇਆ ਸਾਰਾ ਕੰਮ ਇਹ 66 ਚ ਇਹ ਚਰਚਾ ਉਦੋਂ ਆਦਿ ਗੁਰੂ ਗ੍ਰੰਥ ਸਾਹਿਬ ਤੇ ਚਰਚਾ ਸੀ ਉਹ ਜਿਹੜੇ ਪਾਠ ਅੰਤਰ ਵਗੈਰਾ ਦੀ 66 ਚ ਬੰਦ ਹੋਈ ਹੈ ਜਦ ਤੇ ਅਸੀਂ ਤਾਂ ਆਪਣੀ ਤਿਆਰੀ ਰੱਖੀ ਇਹਨਾਂ ਨੂੰ ਪਤਾ ਨਹੀਂ ਤਿਆਰੀ ਕੀ ਹੁੰਦੀ ਦੇਖੋ ਜੀ ਕੋਈ ਤਿਆਰੀ ਕਰ ਲਵੇ ਕੋਈ ਨਾ ਕਰੇ ਅਸੀਂ ਤਾਂ ਆਪਣੀ ਤਿਆਰੀ ਹੈ ਸਾਡੀ ਤਾਂ ਜਦ ਤੇ ਕਰ ਰਹੇ ਜਿਹੜਾ ਕੋਈ ਤਿਆਰੀ ਕਰਦਾ ਹੈ ਕੋਈ ਮੁਲਕ ਨੇ ਆਪਣੇ ਆਪਣੇ ਦੇਖੋ ਨਾ ਚੀਨ ਨੇ ਤਿਆਰੀ ਕੀਤੀ ਹੈ ਤਿਆਰੀ ਕੀਤੀ ਹੈ ਤੇ ਅੱਜ ਵਰਲਡ ਦੇ ਵਿੱਚ ਸਾਰੇ ਉਹਦੇ ਘਬਰਾਉਂਦੇ ਨੇ ਜਿਹੜਾ ਤਿਆਰੀ ਕਰੂਗਾ ਇਮਤਿਹਾਨ ਉਹੀ ਪਾਸ ਕਰੂਗਾ ਸਾਨੂੰ ਪਤਾ ਸੀਗਾ ਵੀ ਇਹ ਸਿਆਪਾ ਹੈਗਾ ਤੇ ਗੁਰੂ ਨੇ ਕਰਨਾ ਤਾਂ ਉਹਨੇ ਸੀਗਾ ਸਭ ਕੁਛ ਸੱਚ ਦੇ ਖਿਲਾਫ ਹੈ ਜਦ ਇੰਨਾ ਕੁਛ ਸੀ ਤੇ ਪਹਿਲਾਂ ਹੀ ਸੀ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਸਿੰਘ ਕਹਿੰਦੇ ਸੀਗਾ ਵੀ ਜਦ ਹੋਣਾ ਟਾਈਮ ਆਪੇ ਉਹਨੇ ਕਰ ਦੇਣਾ ਖਬਰੇ ਕੀ ਹੱਥ ਰੱਖ ਦੋ ਕੀ ਪਤਾ ਹੁੰਦਾ ਕਹਿੰਦਾ ਤੁਸੀਂ ਚੁੱਪ ਕਰੇ ਤੁਰੀ ਜਾਓ ਗੁਰ ਥਾਪੀ ਦਿੱਤੀ ਕੰਡ ਜੀ ਉਹ ਖਬਰਾਂ ਕਿਹਨੂੰ ਥਾਪੀ ਦੇ ਦੇਣੀ ਉਹ ਜਿਹਨੂੰ ਵਰਜਿਆ ਹੈ ਉਹ ਗੁੰਗੇ ਤੋਂ ਗਿਆਨ ਕਰਾਤਾ ਉਹ ਗੁੰਗੇ ਤੋਂ ਗਿਆਨ ਕਰਾ ਦੇਵੇ ਤੁਸੀਂ ਘਬਰਾਓ ਨਾ ਤੁਰੀ ਜਾਓ ਜਾਂ ਸਮਾਂ ਆਉਣਾ ਨਾ ਆਪੇ ਸਾਰੇ ਸਮੇਂ ਉਹੋ ਜਿਹਾ ਕਰ ਦੇਣੇ ਨੇ ਉਹਨੇ ਸਭ ਕੁਝ ਆਪੇ ਕਰਤਾ
ਜਿਹੜੇ ਮਾਇਆ ਮਤ ਬਾਤੇ
ਅਸੀਂ ਤਾਂ ਚਾਹੁੰਦੇ ਹੀ ਸੀਗਾ ਵੀ ਕੋਈ ਆਵੇ ਸ਼ਿਕਾਰੀ ਕੀ ਹੁੰਦਾ ਜਿਹੜਾ ਜਾਲ ਲਾਉਂਦਾ ਜਿਹਦੇ ਜਾਲ ਹੁੰਦਾ ਉਹ ਤਾਂ ਕਹਿੰਦਾ ਕੋਈ ਕਿਤੇ ਹੋਵੇ ਚੱਪੜ ਜਿੱਥੇ ਮੱਛੀਆਂ ਹੁਣ ਫੜੀਏ ਸਾਨੂੰ ਤਾਂ ਚਾਹੀਦੇ ਤੀ ਇਹੋ ਜਿਹੇ ਸਾਨੂੰ ਤਾਂ ਚਾਹੀਦੇ ਤੇ ਇਹੋ ਜਿਹੇ ਬੋਲਣ ਵਾਲੇ ਜੇ ਇਹੋ ਜਿਹਾ ਪਿਆ ਤਾਂ ਹੀ ਹੁਣ ਤੈਅ ਲੱਗੂ ਉਹ ਬੋਲਦੇ ਇਹ ਵੀ ਨਹੀਂ ਸੀਗੇ ਇਹ ਵੀ ਮਸਲੇ ਹੋਏ ਤੇ ਇਹ ਕਿਹੜਾ ਹੱਲ ਕਰਦੇ ਤੇ ਇਹ ਵੀ ਨਹੀਂ ਸੀ ਚਾਹੁੰਦੇ ਚਰਚਾ ਹੋਵੇ ਜਿਹਨਾਂ ਦੇ ਹੱਥ ਚ ਪਾਵਰ ਹੈ ਇਹ ਵੀ ਆਪਣੇ ਮਚੱਲ ਹੋਏ ਤੇ ਵੀ ਜਿੰਨਾ ਟਾਈਮ ਟੱਪਦਾ ਟਪਾਈ ਜਾਓ ਇਹ ਤਾਂ ਹੁਣ ਪੋਜੀਸ਼ਨ ਇੱਥੇ ਆ ਗਈ ਗੱਲ ਹੁਣ ਇਹਨਾਂ ਨੂੰ ਦੋਹਾਂ ਨੂੰ ਸਿੰਘ ਐਸੇ ਫਸੇ ਨੇ ਹੁਣ ਇਹਦਾ ਫੈਸਲਾ ਹੋਣਾ ਹੀ ਪਊਗਾ ਕੁਦਰਤ ਨੇ ਦੇਖੋ ਸਿੰਘ ਕੈਸੇ ਫਸਾਏ ਨੇ ਹੁਣ ਉਹ ਦੇਖੋ ਜਿਹੜਾ ਪਿੱਛੇ ਸ਼ਕਤੀ ਕੰਮ ਕਰਦੀ ਉਹ ਦੇਖੋ ਕੀ ਹੈ ਜੋ ਸੁਣਦੇ ਸੀ ਗੱਲਾਂ ਸਾਰੀਆਂ 60 ਸਾਲ ਪਹਿਲਾਂ ਉਹ ਸਾਰੀਆਂ ਹੁਣ ਅੱਖੀਂ ਦੇਖਦੇ ਹੋਈ ਹੋਈ ਇਹ ਵਿਚਾਰੇ ਕੀ ਜਾਣੂ ਕੀ ਹੋ ਰਿਹਾ ਉਹ ਮਸਲਾ ਹੱਲ ਹੋ ਜਾਊਗਾ ਗੁਰੂ ਕਰੂਗਾ ਆਪੇ
ਏਕ ਹੀ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੂੰ ਭੂਪਾ
ਏਕ ਹੈ ਰੂਪ ਅਨੂਪ ਸਰੂਪਾ ਰੂਪ ਇੱਕ ਹੈ ਉਹਦਾ ਕੈਸਾ ਰੂਪ ਹੈ ਅਨੂਪ ਰੂਪ ਹੈ ਜਿਹਦੀ ਉਪਮਾ ਨਹੀਂ ਦਿੱਤੀ ਜਾ ਸਕਦੀ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਸਾਰਾ ਰੰਗ ਭਇਓ ਰਾਵ ਕਹੀ ਭੂਪਾ ਕਿਤੇ ਤੈਨੂੰ ਰੰਗ ਬਣਾਇਆ ਹੋਇਆ ਕੰਗਾਲ ਹੈ ਕਿਤੇ ਤੂੰ ਰਾਜਾ ਬਣਿਆ ਬੈਠਾ ਕਿਤੇ ਕੁਛ ਹੈ ਆਤਮਾ ਦੀ ਗੱਲ ਹੈ ਆਤਮਾ ਉਹੀ ਹੈ ਕਿਤੇ ਕੁਛ ਹੈ ਕਿਤੇ ਕੁਛ ਹੈ ਕਿਤੇ ਕੁਛ ਹੈ ਕਿਤੇ ਜਿਹੜਾ ਪਹਿਲਾ ਰਾਜਾ ਸੀ ਕੀ ਕਰਦਾ ਕਹਿੰਦੇ ਰੀਤੇ ਭਰੇ ਭਰੇ ਸੁਖ ਚਾਨੇ ਇਹ ਕਰ ਰਿਹਾ ਜਿਹੜਾ ਹੁਣ ਰਾਜਾ ਨਾ ਉਹਨੂੰ ਗਾਂ ਦੀ ਜਨਮ ਰੰਕ ਬਣਾ ਦਿੰਦਾ ਮਨਮਾਨੀਆਂ ਕਰਦਾ
ਰੋ ਰੰਕ ਕਰ ਡਰ
ਰੋ ਰੰਗ ਕਰ ਡਰ ਉਹ ਰੰਗ ਦੇ ਤਾਂ ਨੀ ਤਰ ਸਕਦਾ ਪਹਿਲਾਂ ਉਹਨੇ ਮਨਮਾਨੀਆਂ ਬਹੁਤ ਕੀਤੀਆਂ ਨੇ ਉਹਨੇ ਜਾਣ ਕੇ ਬਣਾਏ ਹੋਏ ਨੇ ਉਹਨੂੰ ਪਤਾ ਹੈ ਨਾ ਵੀ ਇਹਨੇ ਮਨਮਾਨੀਆਂ ਕੀਤੀਆਂ ਨੇ ਕਹਿੰਦਾ ਲੈ ਤੂੰ ਹੁਣ ਆ ਰੰਗ ਦੇ ਸਭ ਤਾਂ ਹੀ ਕਬੀਰ ਕਹਿੰਦਾ ਰੰਗ ਨਾ ਹੱਸੀਏ ਕੋਈ ਭਾਈ ਗਰੀਬ ਨੂੰ ਦੇਖ ਕੇ ਜਿਹਦੇ ਕੋਲ ਘੱਟ ਗਿਆਨ ਹੋਵੇ ਦੇਖ ਕੇ ਹੱਸਣਾ ਨਹੀਂ ਚਾਹੀਦਾ ਉਹ ਤਾਂ ਦੂਏ ਪਾਸੇ ਦੀ ਗੱਲ ਕਰਦਾ ਨਾ ਵੀ ਜੇ ਕਿਸੇ ਕੋਲ ਗਿਆਨ ਵੀ ਨਾ ਹੋਵੇ ਉਹਨੂੰ ਮਜ਼ਾਕ ਨਹੀਂ ਕਰਨਾ ਚਾਹੀਦਾ ਇਹ ਤਾਂ ਪਰਮੇਸ਼ਰ ਦੀ ਦੇਣ ਹੈ ਜਿਹਨੂੰ ਮਰਜ਼ੀ ਦੇ ਦੇਵੇ ਪਰ ਸੰਸਾਰੀ ਵੀ ਗੱਲ ਹੈ ਰੰਗ ਨਾ ਹੱਸੀਏ ਕੋਈ ਉਹਨੂੰ ਹੱਸਣਾ ਨਹੀਂ ਚਾਹੀਦਾ ਉਹਨੂੰ ਵਿਚਾਰਿਆ ਕਰਨੀ ਦਾ ਫਲ ਮਿਲਿਆ ਹੋਇਆ ਉਹਦਾ ਦਿਮਾਗ ਖਰਾਬ ਹੋ ਗਿਆ ਸੀ ਠੀਕ ਹੋ ਰਿਹਾ ਹੁਣ ਐਤਕੀ ਉਹਨੂੰ ਜਿਹੜਾ ਦਿੱਤਾ ਨਾ ਦੁੱਖ ਉਹ ਦਾਰੂ ਦਿੱਤੀ ਆ ਉਹਨੂੰ ਅੱਗੇ ਹੁਣ ਉਹਦਾ ਦਿਮਾਗ ਠੀਕ ਹੋ ਜੂਗਾ ਪਹਿਲਾਂ ਉਹਦਾ ਖਰਾਬ ਹੋ ਗਿਆ ਸੀ ਜਿਹਦੇ ਕੋਲ ਪਾਵਰ ਹੁੰਦੀ ਹੈ ਦਿਮਾਗ ਖਰਾਬ ਹੋ ਜਾਂਦਾ ਜਿਸ ਹੱਥ ਜ਼ੋਰ ਕਰ ਦੇਖਿਆ ਸੋਏ ਕਹਿੰਦੇ ਜਿਹਦੇ ਹੱਥ ਜ਼ੋਰ ਹੋਵੇ ਯਾਰ ਵਰਤ ਕੇ ਦੇਖੇ ਨਾ ਇਹ ਕਿਵੇਂ ਹੋ ਸਕਦਾ ਸੰਸਾਰ 'ਚ ਨਹੀਂ ਇਹ ਹੋ ਸਕਦਾ ਪਰ ਜਿਹੜਾ ਉਹਦਾ ਦਾਸ ਹੈ ਉਹ ਕੀ ਹੁੰਦਾ ਤਾਣ ਹੋਏ ਰਹੇ ਤਾਣ ਹੁੰਦੇ ਹੋਏ ਨਤਾਣਾ ਰਹਿੰਦਾ ਮਾਣ ਹੁੰਦੇ ਹੋਏ ਨਵਾਣਾ ਰਹਿੰਦਾ ਇਹ ਉਹਦਾ ਗੁਣ ਨਾਨਕ ਸਭ ਕੁਛ ਹੈ ਦਾਸ ਹੈ ਜੇ ਸਭ ਕੁਛ ਹੈ ਉਹਨਾਂ ਚ ਰਹਿ ਜਿੰਨਾ ਚਿਰ ਦਾਸ ਹੈ ਜੇ ਦਾਸ ਨਾ ਰਹਿੰਦਾ ਤਾਂ ਉਹ ਖਿੱਚ ਲੈਂਦਾ ਸਭ ਕੁਛ ਫਿਰ ਸੂਈ ਵਿੱਚੇ ਰੱਖਦਾ ਜੇ ਜਿਹੜੀ ਸੁਣੀ ਪਾਈ ਹੋਈ ਹੈ ਨਾ ਸੂਈ ਵਿੱਚੇ ਹੀ ਹੈ ਪਿੱਛੇ ਵੀ ਖਿੱਚ ਲੈਂਦਾ ਹਾਂ ਕੱਢਣ ਨੂੰ ਚਿਰ ਨਹੀਂ ਲੱਗਦਾ ਹੈਗਾ ਹੰਕਾਰ ਹੋ ਜਾ ਨਿਕਲ ਜਾਂਦਾ ਬਸ
ਇੱਕ ਹੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੂੰ ਭੂਪਾ
ਕਿਤੇ ਰਾਜਾ ਕਿਤੇ ਰੰਕ ਹੈ ਕਿਤੇ ਭੂਪ ਹੈ।
ਭਿੰਨ ਭਿੰਨ ਸਭਨ ਉਰਜਾਇਓ ਸਭ ਤੇ ਜਦੋ ਨਾ ਕਿਨੂ ਪਾਇਓ।
ਭਿੰਨ ਭਿੰਨ ਕਰਕੇ ਉਰਜਾਏ ਹੋਏ ਨੇ ਬਸ, ਕੋਈ ਕਿਸੇ ਕੰਮ ਚ ਕੋਈ ਕਿਸੇ ਕੰਮ ਚ ਕੋਈ ਕਿਸੇ ਕੰਮ ਚ ਉਰਜੇ ਪਏ ਨੇ
ਉਰਜਾਇਓ।
ਸਮਝ ਨੀ ਆਉਂਦੀ ਲੋਕਾਂ ਨੂੰ
ਸਭ ਤੇ ਜਦੋ ਨਾ ਕਿਨੂ ਹੂੰ ਪਾਇਓ।
ਪਰ ਸਭ ਤੇ ਜੁਦਾ ਹੈ ਨੀ, ਹੈ ਸਾਰਿਆਂ ਵਿੱਚ ਆਪੇ। ਕਿਸੇ ਨੇ ਨੀ ਕਿਹਾ ਸਾਬਤ ਕੀਤਾ ਅੱਜ ਸਹੀ ਕਿ ਕਿਸੇ ਤੋਂ ਰੰਕ ਤੋਂ ਜੁਦਾ ਹੈ, ਰੰਕ ਚਾਹੇ ਨੀ ਰਾਜੇ ਚ ਹੈ। ਰਾਜੇ ਚ ਵੀ ਉਹ ਪੂਰੇ ਦਾ ਪੂਰਾ ਆਤਮਾ, ਰੰਕ ਚ ਵੀ ਪੂਰੇ ਦੀ ਪੂਰੀ ਆਤਮਾ। ਦੋਵਾਂ ਨੇ ਜੁਦਾ ਕਿਸੇ ਨੂੰ ਨੀ ਸਾਬਤ ਕੀਤਾ।
ਭਿੰਨ ਭਿੰਨ ਸਭ ਹੂੰ ਉਪਜਾਇਓ, ਭਿੰਨ ਭਿੰਨ ਕਰ ਤਿਨੋਂ ਖਪਾਇਓ।
ਭਿੰਨ ਭਿੰਨ ਕਰਕੇ ਪੈਦਾ ਕੀਤੇ ਹੋਏ ਨੇ ਸਾਰੇ ਲੋਕ, ਭਿੰਨ ਭਿੰਨ ਕਰਕੇ ਖਪਾ ਦੇਣੇ ਨੇ, ਮਾਰ ਦੇਣੇ ਨੇ।
ਆਪ ਕਿਸੂ ਕੋ ਦੋਸ਼ ਨਾ ਲੀਨਾ, ਔਰਨ ਸਿਰ ਬਰੇ ਆਈ ਦੀਨਾ।
ਬਸ ਆਪ ਨੀ ਲੈਂਦਾ ਦੋਸ਼ ਕਿਸੇ ਸਿਰ, ਮਰਦੇ ਸਾਰੇ ਨੇ, ਪੈਦਾ ਵੀ ਹੁੰਦੇ ਨੇ, ਪੈਦਾ ਤਾਂ ਆਪ ਕਰਦਾ। ਕਈ ਵਾਰ ਚਲੋ ਕਹਿ ਦਿੰਦੇ ਨੇ, ਸਾਰੇ ਮੰਨ ਲੈਂਦੇ ਨੇ ਭਾਈ ਉਹਦੀ ਦਾਤ ਹੈ, ਇਹ ਉਹ ਹੈ, ਪਰ ਮਾਰਨ ਵੇਲੇ ਨੀ ਆਪ ਮੂਹਰੇ ਆਉਂਦਾ। ਕੋਈ ਬੁਖਾਰ ਚੜ ਕੇ ਮਰ ਜਾਂਦਾ, ਕੋਈ ਹਾਰਟ ਅਟੈਕ ਨਾਲ ਮਰ ਜਾਂਦਾ, ਕੋਈ ਕਿਸੇ ਦੇ ਮਾਰਿਆ ਮਰ ਜਾਂਦਾ, ਕੋਈ ਕਿਸੇ ਦੇ ਥੱਲੇ ਆ ਜਾਂਦਾ, ਕਿਸੇ ਨੂੰ ਕੋਈ ਜਾਨਵਰ ਨੂੰ ਉਹ ਖਾ ਜਾਂਦਾ, ਦੂਆ ਦੂਏ ਨੂੰ ਖਾ ਜਾਂਦਾ। ਉੱਥੇ ਬੁਰਿਆਈ ਨੀ ਲੈਂਦਾ, ਭਲਾਈ ਲੈ ਲੈਂਦਾ। ਦੇਖੋ ਭਲਾਈ ਨੀ ਕਿਹਾ, ਨੀ ਲੈਂਦਾ।
ਆਪ ਕਿਸੂ ਕੋ ਦੋਸ਼ ਨਾ ਲੀਨਾ, ਔਰ ਉਹਨਾਂ ਸਿਰ ਬੁਰਿਆਈ ਦੀਨਾ।
ਬੁਰਿਆਈ ਨੀ ਲੈਂਦਾ ਹੈ, ਭਲਿਆਈ ਦਾ ਭਾਵੇਂ ਪੈਦਾ ਕਰਨ ਵਾਲਾ ਪਾਲਣਾ ਕਰਨ ਵਾਲਾ ਕੰਮ ਤਾਂ ਰੱਖਦਾ ਆਪਣੇ, ਉੱਥੇ ਤਾਂ ਰਹਿੰਦਾ ਪ੍ਰਗਟ, ਕੋਈ ਮੰਨੇ ਚਾਹੇ ਨਾ ਮੰਨੇ। ਜੇ ਕੋਈ ਕਹਿੰਦਾ ਚਾਹੇ ਕੋਈ ਕਹੇ ਚਾਹੇ ਨਾ ਕਹੇ, ਉੱਥੇ ਤਾਂ ਪ੍ਰਗਟ ਹੈ ਬੜਾ ਮੋਟਾ। ਪਰ ਬੁਰਿਆਈ ਦੂਈ ਮਾਰਨ ਵਾਲੀ ਨੀ ਲੈਂਦਾ ਆਪਣੇ ਜੁੰਮੇ, ਬੁਰਾਈ ਵਾਲਾ ਕੰਮ ਨੀ ਆਪਣੇ ਜੁੰਮੇ ਦਾ, ਕਰਦਾ ਹੁਕਮ ਉਹਦਾ ਹੀ ਚੱਲਦਾ ਵੈਸੇ, ਪਰ ਬੁਰਿਆਈ ਨਹੀਂ ਲੈਂਦਾ,
ਦੋਸ਼ ਨੀ ਲੈਂਦਾ,
ਦੋਸ਼ ਨੀ ਲੈਂਦਾ ਆਪਣੇ
ਜੁੰਮੇ।
ਸਮਝਿਆ ਨੀ, ਦੋਸ਼ ਲੋਕਾਂ ਜੁੰਮੇ ਰੱਖਦਾ, ਇੱਕ ਦੂਏ ਦਾ ਕਾਲ ਜੀ ਜੀਆਂ ਦਾ ਆਹਾਰ ਬਣਾਏ ਹੋਏ ਨੇ ਨਾ। ਜਿਹੜਾ ਸਰੀਰ ਹੈ ਨਾ, ਇਹ ਅਸਲ ਚ ਪੁੰਨ ਭਾਵ ਆਦਮੀ ਦੀ, ਆਦਮੀ ਦੇ ਦਿਮਾਗ ਦੀ ਕਾਢ ਹੈ। ਪੁੰਨ ਭਾਵ ਜੋ ਆਦਮੀ ਦੇ ਦਿਮਾਗ ਦੀ ਕਾਢ ਹੈ, ਵਿਦਵਾਨਾਂ ਦੇ ਦਿਮਾਗ ਦੀ ਕਾਢ ਹੈ, ਗੁਰਮੁਖਾਂ ਦੇ ਦਿਮਾਗ ਦੀ ਕਾਢ ਨਹੀਂ ਹੈ। ਗੁਰਮੁਖਾਂ ਦਾ ਦਿਮਾਗ ਹੀ ਨਹੀਂ ਹੁੰਦਾ, ਗੁਰਮੁਖ ਦਿਮਾਗ ਤੋਂ ਕੰਮ ਨਹੀਂ ਲੈਂਦੇ ਹੁੰਦੇ, ਦਿਮਾਗ ਤੋਂ ਕੰਮ ਵਿਦਵਾਨ ਲੈਂਦੇ ਹੁੰਦੇ ਨੇ। ਜਾਂ ਤਿਰਕਟੀ ਛੁੱਟ ਗਈ, ਦਿਮਾਗ ਕਿੱਥੇ ਰਹਿ ਗਿਆ? ਉੱਥੇ ਦਿਮਾਗ ਦਾ ਵਿੱਚ ਦਾ ਜਿਹੜੇ ਕੰਮ ਲੈਂਦੇ ਨੇ, ਉਹਦਾ ਸ਼ਰਾਰਤ ਸੋਚਦੀ ਹੈ ਉੱਥੇ। ਗੁਰਮੁਖ ਦਾ ਦਿਲ ਚ ਕੰਮ ਲੈਂਦੇ, ਗੁਰਮੁਖਾਂ ਦਾ ਡਾਇਰੈਕਟ ਕਨੈਕਸ਼ਨ ਹੁੰਦਾ ਦਿਮਾਗ ਦੇ, ਲੈਣਾ ਕੀ ਹੈ ਉਹਨਾਂ ਨੇ ਦਿਮਾਗ ਦੇ ਕੀ ਲੈਣਾ? ਜਿਹਨੂੰ ਦੱਸਣ ਵਾਲਾ ਹਰ ਗੱਲ ਅੰਦਰ ਬੈਠਾ ਹੈ, ਅੰਦਰ ਦੀ ਉਹਨੂੰ ਸਾਰੀ ਗੱਲ ਪੁੱਛ ਕੇ ਜਿਹਨੇ ਕਰ ਲੈਣਾ, ਉਹਨੇ ਆਪਣੇ ਦਿਮਾਗ ਤੇ ਲੈਣਾ ਕੀ ਹੈ? ਇੱਕ ਵੱਡਾ ਮਿਸਤਰੀ ਹੈ, ਇੱਕ ਛੋਟਾ ਹੈਗਾ ਉਹਦਾ ਚੇਲਾ, ਹਰ ਗੱਲ ਉਹਨੇ ਪੁੱਛ ਕੇ ਕਰਨੀ ਹੈ। ਜੇ ਪੁੱਛ ਕੇ ਨਾ ਕਰੋ ਆਪਣੇ ਦਿਮਾਗ ਨਾਲ, ਗੱਲ ਨੀ ਉਲਟ ਹੋਜੂ। ਉਹ ਕਹਿੰਦਾ ਜੇ ਆਪਣੇ ਦਿਮਾਗ ਨਾਲ ਉਹਨੂੰ ਖਰਾਬ ਹੋਜੂ ਕੰਮ। ਇਹ ਜਿਹੜੇ ਇਹ ਗੱਲ ਨੂੰ ਵਿਦਵਾਨ ਨੀ ਸਮਝਦੇ ਹੁਣ, ਦੁਨੀਆਂ ਦੇ ਲੋਕ ਨੀ ਸਮਝਦੇ। ਕਹਿੰਦਾ ਕਰੀਏ ਕੀਤਾ ਲੋੜੀ ਹੈ ਕੰਮ,
ਸੋ
ਹਰ ਪੈ ਆਖੀਏ। ਜਾਂ ਹਰ ਪੈ ਆਖੇ ਤੇ ਸਾਨੂੰ ਕੰਮ ਸਰਦਾ ਹੈ, ਅਸੀਂ ਦਿਮਾਗ ਤੇ ਲੈਣਾ ਕੀ ਹੈ? ਜਿਹੜੇ ਦਿਮਾਗ ਚ ਬੈਠੇ ਨੇ ਉਹਨਾਂ ਨੇ ਮੱਤਾਂ ਕੜੀਆਂ ਨੇ, ਸ਼ਰਾਰਤੀ ਨੇ ਸਾਰੇ। ਜਿਹੜੇ ਦਿਮਾਗ ਨੂੰ ਦਸਮ ਦੁਆਰ ਮੰਨਦੇ ਨੇ ਉਹ ਮੂਰਖ ਨੇ ਸਾਰੇ ਹੀ। ਇਹ ਸਾਰੇ ਹੀ ਮੰਨਦੇ ਨੇ, ਆ ਜਿਹੜੇ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲੇ ਦਿਮਾਗ ਜੇ ਖੜੇ ਨੇ, ਦਿਮਾਗ ਤੋਂ ਹੀ ਕੰਮ ਲੈਂਦੇ ਨੇ। ਦਿਮਾਗ ਤੋਂ ਕੰਮ ਲੈਣ ਵਾਲਾ ਹੰਕਾਰੀ ਹੁੰਦਾ, ਜਦ ਦਿਮਾਗ ਨੂੰ ਛੱਡ ਦੇਵੇ ਹੰਕਾਰ ਟੁੱਟ ਜਾਂਦਾ। ਜੋ ਮਨ ਫਲ ਪਾਕੇ ਭੁੱਲ ਕਰੇ ਬਾਹਰ ਨੂੰ ਲਾਗੇ ਡਰ, ਉਹਨੇ ਦਿਮਾਗ ਤੇ ਲੈਣਾ ਕੀ? ਅਸੀਂ ਦਿਮਾਗ ਤੇ ਕੀ ਲੈਣਾ?
ਕੱਚੇ ਕਰਕੇ ਡਰ ਰੁਲ ਕੇ
ਅਸੀਂ ਦਿਮਾਗ ਤੇ ਲੈਣਾ ਕੀ? ਸਾਨੂੰ ਦੱਸਣ ਵਾਲਾ ਅੰਦਰ ਬੈਠਾ, ਜਿਹਨੂੰ ਪੱਕੀ ਪਕਾਈ ਮਿਲਦੀ ਹੱਥ ਜ਼ਰੂਰ ਜਲਾਊਗਾ, ਉਹਨੇ ਕੀ ਲੈਣਾ? ਦਿਮਾਗ ਤੋਂ ਸੌ ਗਲਤੀ ਹੋ ਜਾਂਦੀ ਹੈ। ਇਹ ਉਹਨਾਂ ਦੀ ਕਾਢ ਹੈ। ਇਹ ਅੱਡ ਅੱਡ ਲੋਕਾਂ ਦੇ ਅੱਡ ਅੱਡ ਖਿਆਲ ਨੇ ਬੰਦੇ ਦਾ ਜਿਹੜਾ ਸਰੀਰ ਹੈ ਇਹਦੇ ਬਾਰੇ ਵੀ। ਕੋਈ ਕਹਿੰਦਾ ਧਰਤੀ ਚ ਕੱਢ ਦੋ,